ਧੰਨ ਵਾਹਿਗੁਰੂ ਸਾਹਿਬ ਜੀ। ਧੰਨ ਧੰਨ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀਓ ਮਹਾਰਾਜ। ਮਨ ਤਨ ਤੇਰਾ ਧਨ ਵੀ ਤੇਰਾ ਤੂੰ ਠਾਕੁਰ ਸਵਾਮੀ ਪ੍ਰਭ ਮੇਰਾ। ਜੀਉ ਪਿੰਡ ਸਭ ਰਾਸ ਤੁਮਾਰੀ ਤੇਰਾ ਜੋਰ ਗੋਪਾਲਾ ਜੀਉ। ਗੰਭੀਰ ਮੇਰਾ ਮੁਝ ਮੇ ਕਿਛ ਨਹੀਂ ਜੋ ਕੁਛ ਹੈ ਸੋ ਤੇਰਾ। ਤੇਰਾ ਤੁਝ ਕੋ ਸੌਂਪਤੇ ਤੇਰਾ ਤੁਝ ਕੋ ਸੌਂਪਤੇ ਕਿਆ ਲਾਗੈ ਮੇਰਾ। ਲੋਕੀ ਕਹਿੰਦੇ ਨੇ ਦਰਵੇਸ਼ ਵੇਖ ਵੇਖ ਕੇ ਔਗਣਾ ਦਾ ਮੈਂ ਭਰਿਆ। ਕਹਿੰਦੇ ਨੇ ਦਰਵੇਸ਼ ਵੇਖ ਵੇਖ ਕੇ ਔਗਣਾ ਦਾ ਮੈਂ ਭਰਿਆ।
ਗੁਰੂ ਪਿਆਰੀ ਸਤ ਸੰਗਤ ਜੀਓ, ਆਓ ਸਭ ਮਾਈ ਭਾਈ ਤਨ ਤਨ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਨੂੰ ਸੀਸ ਝੁਕਾਈਏ, ਹੱਥ ਜੋੜ ਕੇ ਫਤਿਹ ਦਾ ਸਿਮਰਨ ਕਰੀਏ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸਤਿਗੁਰੂ ਮਹਾਰਾਜ ਜੀ ਦੀ ਅਪਾਰ ਕਿਰਪਾ ਬਖਸ਼ਿਸ਼ ਹੋਈ ਹੈ। ਕਲਯੁਗ ਦੇ ਭਿਆਨ ਸਮੇਂ ਦੇ ਅੰਦਰ ਸਤ ਸੰਗਤ ਦੀਆਂ ਸੁਭਾਗ ਘੜੀਆਂ ਪ੍ਰਾਪਤ ਹੋਈਆਂ। ਕਾਫੀ ਸਮੇਂ ਤੋਂ ਆਪ ਜੀਆਂ ਨੇ ਬੜੇ ਪਿਆਰ ਨਾਲ ਗੁਰਮਤਿ ਵਿਚਾਰਾਂ ਕੀਰਤਨ ਸਰਵਣ ਕੀਤੇ ਹਨ। ਥੋੜਾ ਸਮਾਂ ਹੋਰ ਹੈ, ਫਿਰ ਸਲਾਨਾ ਮਹਾਨ ਸਮਾਗਮ ਦੀ ਮੀਟਿੰਗ ਆਰੰਭ ਹੋਣੀ ਹੈ। ਜੋ ਬਾਹਰ ਸੰਗਤਾਂ ਹਨ, ਆਪ ਜੀ ਲੰਗਰ ਛੱਕ ਕੇ, ਚਾਹ ਪਾਣੀ ਛੱਕ ਕੇ ਜਲਦੀ ਗੁਰੂ ਦਰਬਾਰ ਵਿੱਚ ਪਹੁੰਚੋ, ਤਾਂ ਕਿ ਆਪਾਂ ਜਿੱਥੇ ਸਤਸੰਗ ਦਾ ਲਾਭ ਪ੍ਰਾਪਤ ਕਰਨਾ, ਉੱਥੇ ਜੋ ਮਹਾਨ ਗੁਰਮੁਖ ਸਮਾਗਮ ਸਤਪੁਰਸ਼ਾਂ ਦੀ, ਸੰਤ ਮਹਾਰਾਜ ਦੀ ਮਿੱਠੀ ਨਿੱਘੀ ਯਾਦ ਵਿੱਚ ਹੋਣੇ ਹਨ, ਉਹ ਮੀਟਿੰਗ ਵਿੱਚ ਵੀ ਹਾਜ਼ਰੀਆਂ ਆਪਾਂ ਭਰੀਏ। ਸੋ ਇਸ ਸੰਸਾਰ ਦੇ ਅੰਦਰ ਸਮਰੱਥ ਗੁਰੂ ਧੰਨ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਹਨ। ਪੀਰਾਂ ਦੇ ਪੀਰ, ਗੁਰੂਆਂ ਦੇ ਗੁਰੂ, ਜਗਤ ਗੁਰੂ, ਜਿਸ ਦੇ ਦਰ ਤੇ ਹਰ ਵੇਲੇ ਇਹ ਅਰਦਾਸ ਹੁੰਦੀ ਹੈ, ਨਾਨਕ ਨਾਮ ਚੜ੍ਹਦੀ ਕਲਾ, ਤੇਰੇ ਭਾਣੇ ਸਰਬੱਤ ਦਾ ਭਲਾ। ਸੋ ਜਦੋਂ ਅਸੀਂ ਗੁਰੂ ਚਰਨਾਂ ਵਿੱਚ ਆਉਂਦੇ ਹਾਂ, ਸਭ ਤੋਂ ਪਹਿਲਾਂ ਅਸੀਂ ਗੁਰਬਾਣੀ ਸ਼ਬਦ ਸਰਵਣ ਕਰਦੇ ਹਾਂ। ਨੌਦਾ ਭਗਤੀ ਦੇ ਵਿੱਚ ਸਭ ਤੋਂ ਪਹਿਲੀ ਜਿਹੜੀ ਭਗਤੀ ਹੈ ਉਹ ਸਰਵਣ ਭਗਤੀ ਮੰਨੀ ਗਈ ਹੈ। ਔਰ ਇਹਨਾਂ ਕੰਨਾਂ ਦੇ ਨਾਲ, ਸਰਵਣਾਂ ਦੇ ਨਾਲ ਗੁਰੂ ਪਰਮੇਸ਼ਰ ਦੀ ਸਿਫ ਸਲਾਹ ਸਰਵਣ ਕਰਨੀ ਹੈ। ਮਨ ਚਿੱਤ ਇਕਾਗਰ ਕਰਕੇ ਸੁਣਨਾ ਹੈ। ਜੇ ਅਸੀਂ ਸਰੀਰ ਕਰਕੇ ਸੰਗਤ ਵਿੱਚ ਹਾਜ਼ਰ ਹਾਂ, ਮਨ ਗੈਰ ਹਾਜ਼ਰ ਹੈ, ਅਸੀਂ ਫਿਰ ਹਾਜ਼ਰ ਹੁੰਦੇ ਹੋਏ ਵੀ ਗੈਰ ਹਾਜ਼ਰ ਹੋ ਜਾਵਾਂਗੇ। ਇਸ ਕਰਕੇ ਮਨ ਚਿੱਤ ਇਕਾਗਰ ਕਰਕੇ ਸੁਣਨਾ, ਫਿਰ ਹੈ ਮੰਨਣਾ। ਮੰਨਣ ਦਾ ਮਤਲਬ ਹੈ ਕਿ ਗੁਰੂ ਬਚਨਾਂ ਦੇ ਉੱਤੇ ਭਰੋਸਾ ਲਿਆਉਣਾ, ਜਿਸ ਬਾਰੇ ਮਹਾਰਾਜ ਬਾਣੀ ਵਿੱਚ ਆ ਬਚਨ ਕਰਦੇ ਨੇ, ਜਾ ਕੈ ਮਨ ਗੁਰ ਕੀ ਪ੍ਰਤੀਤ, ਤਿਸ ਜਨ ਆਵੈ ਹਰ ਪ੍ਰਭ ਚੀਤ। ਗੁਰ ਕੀ ਪ੍ਰਤੀਤ ਜੀ ਜਿਸ ਦੇ ਮਨ ਵਿੱਚ ਹੈ ਭਾਈ, ਗੁਰ ਕੀ ਪ੍ਰਤੀਤ ਜੀ ਜਿਸ ਦੇ ਮਨ ਵਿੱਚ ਹੈ ਭਾਈ,
ਗੁਰ ਕੀ ਪ੍ਰਤੀਤ ਜਿਸ ਦੇ ਮਨ ਵਿੱਚ ਹੈ ਭਾਈ, ਗੁਰ ਕੀ ਪ੍ਰਤੀਤ ਜਿਸ ਦੇ ਮਨ ਵਿੱਚ ਹੈ ਭਾਈ,
ਗੁਰ ਕੀ ਪ੍ਰਤੀਤ ਜੀ ਜਿਸ ਦੇ ਮਨ ਵਿੱਚ ਹੈ ਭਾਈ, ਗੁਰ ਕੀ ਪ੍ਰਤੀਤ ਜੀ ਜਿਸ ਦੇ ਮਨ ਵਿੱਚ ਹੈ ਭਾਈ,
ਗੁਰ ਕੀ ਪ੍ਰਤੀਤ ਜੀ ਜਿਸ ਦੇ ਮਨ ਵਿੱਚ ਹੈ ਭਾਈ, ਗੁਰ ਕੀ ਪ੍ਰਤੀਤ ਜੀ ਜਿਸ ਦੇ ਮਨ ਵਿੱਚ ਹੈ ਭਾਈ,
ਜਿਸ ਦੇ ਮਨ ਵਿੱਚ ਹੈ ਭਾਈ, ਗੁਰ ਕੀ ਪ੍ਰਤੀਤ
ਆਪੇ ਮਨ ਗੁਰ ਕੀ ਪ੍ਰਤੀਤ ਤਿਸ ਜਨ ਆਵੇ ਹਰ ਪ੍ਰਭ ਚੀਤ। ਜਾਕੇ ਮਨ ਵਿਸ਼ਵਾਸ ਪ੍ਰਭ ਆਇਆ ਤਤ ਗਿਆਨ ਤਿਸ ਮਨ ਪ੍ਰਗਟਾਇਆ। ਸੋ ਸੁਣ ਕੇ ਮੰਨਣ ਦਾ ਮਤਲਬ ਹੈ ਗੁਰੂ ਬਚਨਾਂ ਤੇ ਵਿਸ਼ਵਾਸ ਲਿਆਉਣਾ। 100% ਸਾਨੂੰ ਫੇਥ ਚਾਹੀਦਾ, ਵਿਸ਼ਵਾਸ ਚਾਹੀਦਾ, ਪ੍ਰਤੀਤ ਚਾਹੀਦੀ ਹੈ। ਤੀਸਰਾ ਹੈ ਨਿਧਿਆਸਨ। ਨਿਧਿਆਸਨ ਕਹਿੰਦੇ ਹੈ ਗੁਰੂ ਬਚਨਾਂ ਦੀ ਕਮਾਈ ਕਰਨੀ, ਗੁਰੂ ਦੇ ਬਚਨਾਂ ਨੂੰ ਆਪਣੇ ਜੀਵਨ ਵਿੱਚ ਢਾਲਣਾ, ਭਾਵ ਸਤਿਗੁਰੂ ਦੇ ਹੁਕਮੀ ਬੰਦੇ ਬਣਨਾ। ਬੰਦਾ ਸੇਜੇ ਪਾਹੇ ਵਿੱਚ ਬੰਦੀ, ਵੇਖਣ ਕੋ ਦੀਦਾਰ। ਬੰਦਾ ਉਹ ਜਿਹੜਾ ਬੰਦਗੀ ਕਰੇ, ਬੰਦਾ ਉਹ ਜਿਹੜਾ ਹੁਕਮੀ ਬੰਦਾ ਬਣ ਜਾਵੇ। ਸੋ ਜਿਹੜਾ ਗੁਰੂ ਬਚਨਾਂ ਦੀ ਕਮਾਈ ਕਰਦਾ, ਗੁਰੂ ਉਪਦੇਸ਼ ਨੂੰ ਹਿਰਦੇ ਵਿੱਚ ਧਾਰਨ ਕਰਦਾ, ਪਹਿਲਾਂ ਤੇ ਹੈ ਕਿ ਸਮਰੱਥ ਗੁਰੂ ਦਾ ਉਪਦੇਸ਼, ਪੂਰਿਆਂ ਦਾ ਉਪਦੇਸ਼, ਪੂਰੇ ਗੁਰ ਕਾ ਸੁਨ ਉਪਦੇਸ਼, ਪਾਰ ਬ੍ਰਹਮ ਨਿਕਟ ਕਰ ਪੇਖ। ਪੂਰਾ ਕੌਣ ਹੈ? ਵਾਹਿਗੁਰੂ ਪਰਮੇਸ਼ਰ। ਪੂਰਾ ਪ੍ਰਭ ਅਰਾਧਿਆ, ਪੂਰਾ ਜਾਕਾ ਨਾਉ, ਨਾਨਕ ਪੂਰਾ ਪਾਇਆ, ਪੂਰੇ ਕੇ ਗੁਣ ਗਾਉ। ਤੇ ਪਰਮੇਸ਼ਰ ਦਾ ਹੀ ਸਰੂਪ ਸਤਿਗੁਰੂ ਪੂਰਾ ਹੈ। ਹੋਰ ਕੌਣ ਪੂਰਾ? ਤੇ ਸਹਿਬਾਣੀ ਵਿੱਚ ਫਰਮਾਨ ਕਰਦੇ ਨੇ, ਆਠ ਪਹਿਰ ਪ੍ਰਭ ਬਸੇ ਹਜੂਰੇ, ਕਹੋ ਨਾਨਕ ਸੇਈ ਜਨ ਪੂਰੇ। ਆਠ ਪੈਰ ਜਿਨ੍ਹਾਂ ਦੀ ਐਸੀ ਅਵਸਥਾ ਹੈ। ਜੇ ਆਪਾਂ ਇਉਂ ਕਹੀਏ ਕਿ ਆਪਣੇ ਪਿਆਰੇ ਮਹਾਂਪੁਰਸ਼ ਪੂਰੇ, ਮਹਾਂਪੁਰਸ਼ ਪਿਆਰੇ ਪੂਰਨ, ਉਹ ਬ੍ਰਹਮ ਗਿਆਨੀ ਮਹਾਂਪੁਰਸ਼ ਪਿਆਰੇ, ਤੇ ਉਹਨਾਂ ਦੇ ਜਿਹੜੇ ਬਚਨ ਉਹ ਵੀ ਪੂਰੇ। ਕਿਉਂਕਿ ਜਿਹੜੇ ਵਾਹਿਗੁਰੂ ਦੇ ਪਿਆਰੇ ਗੁਰੂ ਵਿੱਚ ਪਰਮੇਸ਼ੁਰ ਵਿੱਚ ਅਭੇਦ ਹੁੰਦੇ ਨੇ, ਉਹਨਾਂ ਦੀ ਰਸਨਾ ਤੇ ਆਪ ਮਾਲਕ ਬੋਲਦਾ, ਪ੍ਰਭ ਜੀ ਬਸੈ ਸਾਧ ਕੀ ਰਸਨਾ, ਨਾਨਕ ਜਨ ਕਾ ਦਾਸਨ ਦਸਨਾ। ਇਸ ਕਰਕੇ ਪੂਰੇ ਦਾ ਉਪਦੇਸ਼ ਸੁਣਨਾ। ਜਦੋਂ ਅਸੀਂ ਸਮਰੱਥ ਗੁਰੂ ਦੀ ਸ਼ਰਨ ਵਿੱਚ ਆ ਗਏ, ਭਾਵ ਗੁਰੂ ਨਾਨਕ ਸਾਹਿਬ ਗੁਰੂ ਗ੍ਰੰਥ ਸਾਹਿਬ ਦੀ ਸ਼ਰਨ ਵਿੱਚ ਆ ਗਏ, ਬਚਨ ਸੁਣੇ, ਉਹਨਾਂ ਤੇ ਭਰੋਸਾ ਲਿਆਂਦਾ, ਹੁਣ ਉਹਨਾਂ ਬਚਨਾਂ ਨੂੰ ਕਮਾਉਣਾ ਹੈ। ਜਪਜੀ ਸਾਹਿਬ ਦੇ ਅੰਦਰ ਸੁਣਿਆ ਦੀਆਂ ਪੌੜੀਆਂ ਆਉਂਦੀਆਂ, ਫਿਰ ਮੰਨਣ ਦੀਆਂ, ਫਿਰ ਬਚਨ ਆਉਂਦਾ, ਸੁਣਿਆ ਮੰਨਿਆ ਮਨ ਕੀਤਾ ਪਾਓ। ਸੋ ਜਿਸ ਨੇ ਵੀ ਗੁਰੂ ਬਚਨਾਂ ਨੂੰ ਹਿਰਦੇ ਵਿੱਚ ਧਾਰਨ ਕਰ ਲਿਆ, ਮਾਰੇ ਕਹਿੰਦੇ ਸਹਿਜ ਨਾਲ ਹੀ ਇਸ ਭਾਵ ਸਾਗਰ ਤੋਂ ਉਹ ਪਾਰ ਹੋ ਜਾਂਦੇ ਨੇ। ਕਰਮ ਧਰਮ ਪਾਖੰਡ ਜੋ ਦਿਸ਼ੈ, ਤਿੰਨ ਜਮ ਜਾ ਗਾਤੀ ਲੁੱਟੈ, ਨਿਰਵਾਣ ਕੀਰਤਨ ਗਾਹਵੋ ਕਰਤੇ ਕਾ, ਨਿਮਖ ਸਿਮਰਤ ਜਿਤ ਛੂਟੈ, ਸੰਤੋ ਸਾਗਰ ਪਾਰ ਉਤਰੀਐ। ਜੇ ਕੋ ਬਚਨ ਕਮਾਵੈ ਸੰਤਨ ਕਾ, ਸੋ ਗੁਰ ਪ੍ਰਸਾਦੀ ਤਰੀਐ। ਸੋ ਗੁਰ ਪ੍ਰਸਾਦੀ ਤਰੀਐ, ਸੋ ਗੁਰ ਪ੍ਰਸਾਦੀ ਤਰੀਐ, ਗੁਰ ਪ੍ਰਸਾਦੀ ਤਰੀਐ, ਗੁਰ ਪ੍ਰਸਾਦੀ ਤਰੀਐ। Thank you. ਧੰਨ ਗੁਰੂ ਅਰਜਨ ਦੇਵ ਮਹਾਰਾਜ ਸੰਸਾਰ ਨੂੰ ਤਾਰ ਰਹੇ ਨੇ, ਭਾਵ ਗੁਰੂ ਨਾਨਕ ਸਾਹਿਬ ਜੀ ਨੇ ਪੰਜਵੇਂ ਸਰੂਪ ਦੇ ਅੰਦਰ ਆਪਣਾ ਨਾਂ ਗੁਰੂ ਅਰਜਨ ਦੇਵ ਮਹਾਰਾਜ ਰੱਖਿਆ ਹੈ। ਦੂਰੋਂ ਦੂਰੋਂ ਸੰਗਤਾਂ ਚੱਲ ਕੇ ਗੁਰੂ ਚਰਨਾਂ ਵਿੱਚ ਆਉਂਦੀਆਂ ਨੇ। ਅੱਜ ਆਗਰੇ ਤੋਂ ਸੰਗਤ ਆਈ ਹੈ, ਗੁਰੂ ਚਰਨਾਂ ਵਿੱਚ ਉਹ ਸੰਗਤ ਬੈਠੀ, ਜਦ ਸਮਾਂ ਮਿਲਿਆ ਬੇਨਤੀ ਕੀਤੀ, ਸੱਚੇ ਪਾਤਸ਼ਾਹ ਆਪ ਜੀ ਸਾਡੇ 'ਤੇ ਕਿਰਪਾ ਕਰੋ, ਅਸੀਂ ਆਗਰੇ ਤੋਂ ਚੱਲ ਕੇ ਆਪ ਜੀ ਦੇ ਚਰਨਾਂ ਵਿੱਚ ਆਏ ਹਾਂ, ਅਸੀਂ ਗ੍ਰਿਸਤੀ ਹਾਂ, ਪਰਿਵਾਰ ਵਾਲੇ ਹਾਂ, ਬਾਲ ਬੱਚੇ ਵਾਲੇ ਹਾਂ, ਕੋਈ ਦੁਕਾਨ ਕਰਦਾ ਹੈ, ਕੋਈ ਬਿਜ਼ਨਸ ਕਰਦਾ ਹੈ, ਕੋਈ ਖੇਤੀ ਕਰਦਾ ਹੈ, ਕੋਈ ਸਰਵਿਸ ਕਰਦਾ ਹੈ, ਅਸੀਂ ਕਿਵੇਂ ਭਵ ਸਾਗਰ ਨੂੰ ਪਾਰ ਕਰਾਂਗੇ। ਘਰ ਦੀਆਂ ਜ਼ਿੰਮੇਦਾਰੀਆਂ ਵੀ ਬਹੁਤ ਹਨ, ਪਰ ਇਹ ਵੀ ਹਰ ਵੇਲੇ ਖਿਆਲ ਆਉਂਦਾ ਹੈ ਕਿ ਅਸੀਂ ਇਸ ਭਵ ਸਾਗਰ ਨੂੰ ਕਿਵੇਂ ਤਰਾਂਗੇ। ਆਪ ਜੀ ਸਾਡੇ 'ਤੇ ਕਿਰਪਾ ਕਰੋ, ਐਸਾ ਉਪਦੇਸ਼ ਬਖਸ਼ੋ ਜਿਸ ਉਪਦੇਸ਼ ਨੂੰ ਅਸੀਂ ਘਰ ਦੀਆਂ ਜ਼ਿੰਮੇਦਾਰੀਆਂ ਨਿਭਾਉਂਦਿਆਂ ਹੋਇਆਂ ਵੀ ਕਮਾ ਸਕੀਏ। ਧੰਨ ਗੁਰੂ ਅਰਜਨ ਦੇਵ ਮਹਾਰਾਜ ਕਹਿਣ ਲੱਗੇ, ਪ੍ਰੇਮੀਓ ਦੇਖੋ, ਪਹਿਲਾਂ ਤਾਂ ਹੈ ਕਿ ਤੁਸੀਂ ਸੰਸਾਰ ਦੇ ਵਿੱਚ ਕਿਵੇਂ ਵਿਚਰਨਾ ਹੈ, ਦੂਸਰਾ ਹੈ ਕਿ ਤੁਹਾਡੀ ਰੂਹਾਨੀ ਤਰੱਕੀ ਕਿਵੇਂ ਹੋਵੇ, ਭਵ ਸਾਗਰ ਨੂੰ ਕਿਵੇਂ ਪਾਰ ਕਰੋ। ਪਹਿਲਾਂ ਸੰਸਾਰ ਦੇ ਵਿੱਚ, ਭਾਈਚਾਰੇ ਦੇ ਵਿੱਚ, ਪਰਿਵਾਰ ਵਿੱਚ ਵਿਚਰਨ ਵਾਸਤੇ, ਜ਼ਿੰਮੇਦਾਰੀਆਂ ਨਿਭਾਉਣ ਵਾਸਤੇ ਚਾਰ ਚਾਰ ਗੁਣ ਤੁਸੀਂ ਸਾਰੇ ਧਾਰਨ ਕਰ ਲਓ। ਸਤਿਸੰਗ ਜੀ, ਸੱਚੇ ਪਾਤਸ਼ਾਹ ਜੀ ਦਾ ਜਿਹੜਾ ਉਪਦੇਸ਼ ਹੈ ਨਾ, ਚਾਹੇ ਕਿਸੇ ਸਮੇਂ ਕਿਸੇ ਨੂੰ ਵੀ ਦਿੱਤਾ, ਉਹ ਸਾਰੇ ਸੰਸਾਰ ਦੇ ਭਲੇ ਵਾਸਤੇ ਹੈ। ਜਿਵੇਂ ਧੰਨ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੀ ਬਾਣੀ ਕਿਸੇ ਇੱਕ ਵਾਸਤੇ ਨਹੀਂ, ਸਾਰੇ ਸੰਸਾਰ ਦੇ ਭਲੇ ਵਾਸਤੇ, ਇਸੇ ਤਰ੍ਹਾਂ ਜਿਵੇਂ ਗੁਰਬਾਣੀ ਜੋ ਹੈ, ਕਦੀ ਵੀ ਇਹ ਨਹੀਂ ਕਿ ਇੰਨਾ ਸਮਾਂ ਹੋ ਗਿਆ ਗੁਰਬਾਣੀ ਨੂੰ, ਇਹ ਸ਼ਬਦ ਦੇਰ ਦਾ ਹੈ, ਨਹੀਂ ਨਹੀਂ, ਸਦਾ ਹੀ ਇਹ ਬਾਣੀ, ਇਹ ਸ਼ਬਦ ਤਾਜ਼ੇ ਹਨ ਪਿਆਰੇ। ਆਮ ਦੁਨੀਆਂ ਦੀਆਂ ਕਵਿਤਾ ਗੀਤ ਜਿਹੜੇ ਹਨ ਉਹ ਪੁਰਾਣੇ ਹੋ ਜਾਂਦੇ ਨੇ, ਔਰ ਸਤਿਗੁਰ ਦੀ ਜਿਹੜੀ ਬਾਣੀ ਹੈ, ਇਹਦਾ ਰਸ, ਇਹਦਾ ਆਨੰਦ ਸਦਾ ਹੀ ਸੰਸਾਰ ਨੂੰ ਮਿਲਦਾ ਰਹਿਣਾ। ਜਿਵੇਂ ਗੁਰਬਾਣੀ ਅਮਰ ਹੈ, ਅਟਲ ਹੈ, ਇਸੇ ਤਰ੍ਹਾਂ ਸੱਚੇ ਪਾਤਸ਼ਾਹ ਜੀ ਦਾ ਵੀ ਸਮੇਂ ਸਮੇਂ ਉਪਦੇਸ਼ ਦਿੱਤਾ, ਚਾਹੇ ਯੋਗੀਆਂ ਨੂੰ, ਸਿੱਧਾਂ ਨੂੰ, ਨਾਥਾਂ ਨੂੰ, ਵਿਦਵਾਨਾਂ ਨੂੰ, ਚਾਹੇ ਧਰਮ ਸਥਾਨਾਂ 'ਤੇ ਜਾ ਕੇ ਸੱਚੇ ਪਾਤਸ਼ਾਹ ਉਪਦੇਸ਼ ਦਿੱਤਾ ਹੈ, ਚਾਹੇ ਰਾਜਿਆਂ ਨੂੰ ਦਿੱਤਾ ਹੈ, ਪਾਪੀਆਂ ਨੂੰ ਦਿੱਤਾ ਹੈ, ਸਾਧੂਆਂ ਨੂੰ ਦਿੱਤਾ ਹੈ, ਯੋਗੀਆਂ ਨੂੰ ਦਿੱਤਾ ਹੈ, ਉਹ ਉਪਦੇਸ਼ ਸੱਚੇ ਪਾਤਸ਼ਾਹ ਜੀ ਦਾ ਸਾਰੇ ਸੰਸਾਰ ਵਾਸਤੇ ਕਲਿਆਣਕਾਰੀ ਹੈ। ਅੱਜ ਵੀ ਉਹ ਬਚਨ ਉਸੇ ਤਰ੍ਹਾਂ ਤਾਜ਼ੇ ਨੇ, ਅੱਜ ਵੀ ਇਹੀ ਵਿਚਾਰ ਹੈ ਸਾਹਮਣੇ, ਕਿਉਂਕਿ ਅੱਜ ਦਾ ਮਨੁੱਖ ਤਾਂ ਮਸ਼ੀਨ ਬਣ ਚੁੱਕਾ ਹੈ, ਲਾਈਫ ਬਹੁਤ ਬਿਜ਼ੀ ਹੈ, ਇਹ ਘਰ ਛੱਡ ਕੇ ਜੰਗਲਾਂ ਪਹਾੜਾਂ ਵਿੱਚ ਨਹੀਂ ਜਾ ਸਕਦਾ ਕਿ ਇਸੇ ਤਰ੍ਹਾਂ ਹੀ ਸੰਸਾਰ ਸਮੁੰਦਰ 'ਚ ਗੋਤੇ ਖਾਏਗਾ, ਨਹੀਂ। ਜਦੋਂ ਗੁਰੂ ਬਚਨਾਂ ਨੂੰ ਹਿਰਦੇ ਵਿੱਚ ਧਾਰਨ ਕਰੇਗਾ, ਬਾਣੀ ਨਾਲ ਜੁੜੇਗਾ, ਉਪਦੇਸ਼ ਸਰਵਣ ਕਰੇਗਾ, ਸਹਿਜ ਦੇ ਨਾਲ ਹੀ ਭਵ ਸਾਗਰ ਨੂੰ ਪਾਰ ਕਰ ਜਾਏਗਾ, ਕਿਉਂਕਿ ਜੁਗਤੀ ਸਤਿਗੁਰ ਦੇ ਹੱਥ ਹੈ। ਸਤਸੰਗ ਜੀ, ਜੁਗਤੀ ਨਾਲ ਮੁਕਤੀ ਹੋ ਜਾਂਦੀ ਹੈ। ਸਤਸੰਗ, ਮਹਾਂਪੁਰਸ਼ ਗੁਰੂ ਦਾ ਉਪਦੇਸ਼ ਸਾਡੇ ਤੱਕ ਪਹੁੰਚਾਉਂਦੇ ਅਸੀਂ ਸਰਵਣ ਕਰਨੇ ਹਾਂ। ਸਤਸੰਗ ਜੀ, ਜਿੰਨੇ ਵੀ ਆਪਾਂ ਬੈਠੇ ਹਾਂ, ਸਾਲਾਂ ਦੇ ਸਾਲ ਲੰਘੇ, ਆਪਾਂ ਹੁਣ ਤੱਕ ਜੋ ਸਰਵਣ ਕੀਤਾ ਸਤਸੰਗ ਜੀ, ਅੱਜ ਵੀ ਮਹਾਂਪੁਰਸ਼ ਸਾਨੂੰ ਆਤਮ ਮਾਰਗ ਰਾਹੀਂ, ਪੁਸਤਕਾਂ ਰਾਹੀਂ, ਸੀਨੀਅਰ ਰਾਹੀਂ ਉਹ ਗੁਰੂ ਦਾ ਉਪਦੇਸ਼ ਸਾਨੂੰ ਸਰਵਣ ਕਰਾਉਂਦੇ ਨੇ। ਉਹ ਵਚਨ ਹਮੇਸ਼ਾ ਹੀ ਤਾਜ਼ੇ ਨੇ, ਜਦੋਂ ਸੁਣ ਲਓ, ਜਦੋਂ ਪੜ੍ਹ ਲਓ ਸਤਸੰਗ, ਉਹ ਹਮੇਸ਼ਾ ਤਾਜ਼ੇ ਲੱਗਣਗੇ। ਬਲਕਿ ਜਿਉਂ ਜਿਉਂ ਆਪਾਂ ਸਿਮਰਨ ਕਰਾਂਗੇ, ਯਾਦ ਰੱਖੋ, ਬੇਨਤੀ ਕਰਾਂ, ਅੱਜ ਆਪਾਂ ਕੋਈ ਸੀੜੀ ਕੋਈ ਕਹਿਸ਼ਤ ਸਤਿਪੁਰਸ਼ਾਂ ਦੀ ਸੁਣਨੇ ਆ, ਕੋਈ ਆਪਾਂ ਆਤਮ ਮਾਰਗ ਦੇ ਵਿੱਚ ਮਹਾਂਪੁਰਸ਼ਾਂ ਦਾ ਦੀਵਾਨ ਪੜ੍ਹਨੇ ਆ, ਲੇਖ ਪੜ੍ਹਨੇ ਆ, ਤੁਸੀਂ ਸਿਮਰਨ ਕਰ ਰਹੇ ਹੋ, ਚਾਰ ਛੇ ਮਹੀਨੇ ਸਾਲ ਬਾਅਦ ਤੁਸੀਂ ਉਹੀ ਸੀੜੀ ਸੁਣੋਗੇ, ਉਹੀ ਲੇਖ ਪੜੋਗੇ, ਤੁਹਾਨੂੰ ਲੱਗੇਗਾ ਵੀ ਉਸ ਵੇਲੇ ਮੈਂ ਸਮਝ ਨਹੀਂ ਸਕਿਆ, ਹੁਣ ਸਮਝ ਆਈ ਹੈ। ਹੋਰ ਜਿਉਂ ਜਿਉਂ ਸੁੱਤ ਸਾਡੀ ਆਤਮ ਮੰਡਲਾਂ ਵਿੱਚ ਉਡਾਰੀ ਮਾਰੇਗੀ, ਜਿਉਂ ਜਿਉਂ ਸੁੱਤ ਚੜੇਗੀ, ਫਿਰ ਉਹੀ ਬਚਨ ਪੜੋਗੇ, ਫਿਰ ਸਮਝ ਆਏਗੀ ਕਿ ਇਹ ਕਿਸ ਮੰਡਲ ਦਾ ਉਪਦੇਸ਼ ਹੈ, ਕਿਸ ਅਵਸਥਾ ਦਾ ਉਪਦੇਸ਼ ਹੈ। ਸੋ ਉਹ ਹਮੇਸ਼ਾ ਹੀ ਤਾਜ਼ਾ ਹੈ ਸਤਸੰਗ। ਖੈਰ, ਗੁਰੂ ਦਾ ਉਪਦੇਸ਼ ਚਾਹੇ ਕਿਸੇ ਸਮੇਂ ਵੀ ਸੰਸਾਰ ਨੂੰ ਦਿੱਤਾ ਹੈ, ਕਿਸੇ ਨੂੰ ਦਿੱਤਾ, ਉਹ ਸਾਰੇ ਸੰਸਾਰ ਦੇ ਭਲੇ ਵਾਸਤੇ ਹੈ। ਸੱਚੇ ਪਾਤਸ਼ਾਹ ਕਹਿਣ ਲੱਗੇ, ਭਾਈ ਪਹਿਲਾਂ ਤੇ ਹੈ ਕਿ ਤੁਸੀਂ ਪਰਿਵਾਰ ਦੀ ਜ਼ਿੰਮੇਵਾਰੀ ਨਿਭਾਉਣੀ ਹੈ, ਭਾਈਚਾਰੇ ਵਿੱਚ ਰਹਿਣਾ ਹੈ, ਸੰਸਾਰ ਵਿੱਚ ਵਿਚਰਨਾ, ਉਹਦੇ ਵਾਸਤੇ ਤੁਸੀਂ ਚਾਰ ਚਾਰ ਗੁਣ ਧਾਰਨ ਕਰ ਲਾ। ਸਭ ਤੋਂ ਪਹਿਲਾ ਕਰੁਣਾ, ਦੂਸਰਾ ਮੈਤਰੀ, ਤੀਸਰਾ ਮੁਦਤਾ, ਚੌਥਾ ਅਪੇਖਿਆ। ਕਰੁਣਾ ਦਾ ਮਤਲਬ ਹੈ ਕਿ ਆਪਣੇ ਤੋਂ ਛੋਟੇ ਉੱਤੇ ਦਇਆ ਕਰਨੀ, ਆਪਣੇ ਤੋਂ ਛੋਟੇ ਉੱਤੇ ਦਇਆ ਕਰਨੀ, ਕਿਸੇ ਨਾਲ ਧੱਕਾ ਨਹੀਂ ਕਰਨਾ। ਆਮ ਤੁਸੀਂ ਦੇਖੋ, ਵੱਡੇ ਅੱਗੇ ਤਾਂ ਹੱਥ ਛੋਟਾ ਜੋੜਦਾ ਹੀ ਹੈ, ਪਰ ਛੋਟੇ ਅੱਗੇ ਕੋਈ ਵਿਰਲਾ ਹੀ ਜੋੜਦਾ ਹੈ ਭਾਈ। ਆਮ ਕੀ ਹੁੰਦਾ, ਵੱਡੇ ਅੱਗੇ ਝੁਕਣਾ, ਛੋਟੇ ਨਾਲ ਧੱਕਾ ਕਰਨਾ, ਇਹ ਸੰਸਾਰਕ ਦਾ ਵਿਹਾਰ ਹੈ। ਪਰ ਜਿਹੜੇ ਵਾਹਿਗੁਰੂ ਦੇ ਪਿਆਰੇ ਨੇ, ਉਹਨਾਂ ਦੇ ਅੰਦਰ ਸਤਿਗੁਰੂ ਦਾ ਉਪਦੇਸ਼ ਵਸਿਆ। ਮਰ ਕਹਿੰਦੇ ਪਹਿਲਾ ਹੈ ਕਰਨਾ, ਭਾਵ ਆਪਣੇ ਤੋਂ ਛੋਟੇ ਤੇ ਦਇਆ ਕਰਨੀ। ਦੂਸਰਾ ਜਿਹੜਾ ਹੈ ਉਹ ਹੈ ਮੈਤਰੀ, ਜਿਹੜਾ ਆਪਣੇ ਬਰਾਬਰ ਹੈ ਉਹਦੇ ਨਾਲ ਪਿਆਰ ਕਰਨਾ, ਛੋਟੇ ਤੇ ਦਇਆ ਕਰਨੀ, ਬਰਾਬਰ ਵਾਲੇ ਨਾਲ ਪਿਆਰ ਕਰਨਾ। ਤੀਸਰਾ ਹੈ ਮੁਦਤਾ, ਜਿਹੜਾ ਆਪਣੇ ਨਾਲੋਂ ਗੁਣਾ ਕਰਕੇ, ਧਨ ਕਰਕੇ, ਵਡਿਆਈ ਕਰਕੇ ਵੱਡਾ ਹੈ, ਉਹਦੇ ਨਾਲ ਈਰਖਾ ਨਹੀਂ ਕਰਨੀ, ਉਹਦਾ ਸਤਿਕਾਰ ਕਰਨਾ। ਕਿਉਂਕਿ ਜੇ ਈਰਖਾ ਕਰਨੇ ਆ ਤੇ ਫਿਰ ਆਪਣਾ ਹੀ ਮਨ ਤਪਦਾ ਹੈ, ਕਿਉਂਕਿ ਇਹ ਮਾਲਕ ਦੇ ਹੱਥ। ਇਸ ਕਰਕੇ ਆਪਣੇ ਤੋਂ ਵੱਡੇ ਦਾ ਸਤਿਕਾਰ ਕਰਨਾ। ਚੌਥਾ ਗੁਰੂ ਅਰਜਨ ਦੇਵ ਮਹਾਰਾਜ ਕਹਿੰਦੇ ਅਪੇਖਿਆ ਹੈ, ਭਾਈ ਜੇ ਕਿਸੇ ਨਾਲ ਨਹੀਂ ਬਣ ਆਉਂਦੀ, ਸਹਿਜੇ ਸਹਿਜੇ ਫਿਰ ਪਿੱਛੇ ਹਟ ਜਾਣ। ਇਹ ਚਾਰ ਗੁਣ ਗੁਰੂ ਮਹਾਰਾਜ ਕਹਿੰਦੇ ਭਾਈ ਸੰਸਾਰ ਦੇ ਵਿੱਚ ਵਿਚਰਨ ਵਾਸਤੇ ਹਨ। ਭਾਈਚਾਰਾ ਹੈ, ਰਿਸ਼ਤੇਦਾਰ ਹਨ, ਸੰਸਾਰ ਹੈ। ਪਹਿਲਾ ਆਪਣੇ ਤੋਂ ਛੋਟੇ ਤੇ ਦਇਆ ਕਰਨੀ, ਦੂਸਰਾ ਆਪਣੇ ਬਰਾਬਰ ਜਿਹੜਾ ਉਹਦੇ ਨਾਲ ਪਿਆਰ ਕਰਨਾ, ਤੀਸਰਾ ਮੁੱਤਾ ਜਿਹੜਾ ਆਪਣੇ ਨਾਲੋਂ ਗੁਣਾ ਕਰਕੇ ਵੱਡਾ ਹੈ ਉਹਦਾ ਸਤਿਕਾਰ ਕਰਨਾ, ਚੌਥਾ ਜਿੱਥੇ ਬਣ ਨਹੀਂ ਆਉਂਦੀ ਉੱਥੇ ਭਾਈ ਪਿੱਛੇ ਹਟ ਜਾਣਾ। ਇਹ ਚਾਰ ਗੁਣ ਗੁਰੂ ਅਰਜਨ ਦੇਵ ਮਹਾਰਾਜ ਕਹਿੰਦੇ ਤੁਸੀਂ ਸਾਰੇ ਧਾਰਨ ਕਰ ਲਓ, ਸਾਰੇ ਗੁਣ ਧਾਰਨ ਕਰ ਲਓ। ਇਸ ਤੋਂ ਬਾਅਦ ਦੂਸਰਾ ਹੈ ਕਿ ਰੂਹਾਨੀ ਮਾਰਗ ਵਿੱਚ ਕਿਵੇਂ ਤਰੱਕੀ ਹੋਵੇ, ਉਹਦੇ ਵਾਸਤੇ ਪੰਚਮ ਪਾਤਸ਼ਾਹ ਮਹਾਰਾਜ ਕਹਿੰਦੇ ਪਿਆਰਿਓ, ਸੇਵਾ ਕਰੋ ਤੇ ਕਰਤਾਰ ਨੂੰ ਸਦਾ ਯਾਦ ਰੱਖੋ, ਕਰਤਾਰ ਨੂੰ ਭੁੱਲੋ ਨਾ। ਭਾਵ ਸੇਵਾ ਤੇ ਸਿਮਰਨ, ਕਾਰ ਵਿਹਾਰ ਕਰ ਨਹੀਂ ਜਾਣਾ, ਪਰਿਵਾਰ ਦੀਆਂ ਜ਼ਿੰਮੇਦਾਰੀਆਂ ਵੀ ਨਿਭਾਉਣੀਆਂ, ਉਹਦੇ ਨਾਲ ਨਾਲ ਸੇਵਾ ਤੇ ਸਿਮਰਨ ਕਰਨਾ, ਜਿਸ ਬਾਰੇ ਆ ਬਚਨ ਆਉਂਦੇ ਹੈ। ਨਾਮ ਜਪੀਏ ਤਾਂ ਦੂਰ ਹੁੰਦੇ ਦੁੱਖੜੇ, ਨਾਮ ਜਪੀਏ ਤਾਂ ਦੂਰ ਹੁੰਦੇ ਦੁੱਖੜੇ, ਸੇਵਾ ਕਰਦੇ ਮਾਨ ਪਾਈ ਦਾ, ਜਪੀਏ ਤਾਂ ਦੂਰ ਹੁੰਦੇ ਦੁੱਖੜੇ, ਸੇਵਾ ਕਰਦੇ ਮਾਨ ਪਾਈ ਦਾ। ਜਪੀਏ ਤਾਂ ਦੂਰ ਹੁੰਦੇ ਦੁੱਖੜੇ, ਸਮਿਆਂ ਦੇ ਅੰਦਰ ਪ੍ਰਾਣਾਯਾਮ ਹੁੰਦਾ, ਤਪੱਸਿਆ ਹੁੰਦੀ। ਗੁਰੂ ਬਾਬਾ ਜੀ ਨੇ ਤਪੱਸਿਆ ਦੀ ਥਾਂ ਸੇਵਾ ਨੂੰ ਦਿੱਤੀ ਹੈ। 100 ਸਾਲ ਕੋਈ ਤਪੱਸਿਆ ਕਰਦਾ ਰਹੇ, ਗੁਰੂ ਘਰ ਚ 6 ਮਹੀਨੇ ਨਿਮਰਤਾ ਨਾਲ ਸੇਵਾ ਕਰੇ, ਉਹਦਾ ਫਲ ਸਾਧ ਸਿੰਘ ਜੀ ਵੱਡਾ ਹੈ। ਕਿਉਂਕਿ ਤਪੱਸਿਆ ਕਰਨ ਦੇ ਨਾਲ ਜਿਵੇਂ ਕੋਈ ਭੁੱਖਾ ਰਹਿੰਦਾ ਹੈ, ਪੁੱਠਾ ਲਟਕਦਾ ਹੈ, ਜਲ ਧਾਰੇ ਕਰਦਾ ਹੈ, ਧੂਣੀਆਂ ਤਾਉਂਦਾ ਹੈ, ਇਹਦੇ ਨਾਲ ਸਰੀਰ ਨੂੰ ਕਸ਼ਟ ਮਿਲਦੇ ਨੇ, ਫਲ ਬਹੁਤ ਘੱਟ ਹੈ। ਸੇਵਾ ਦੇ ਨਾਲ ਸਾਧ ਸਿੰਘ ਜੀ ਬਹੁਤ ਵੱਡਾ ਫਲ ਹੈ। ਸਭ ਤੋਂ ਵੱਡੀ ਸੇਵਾ ਗੁਰੂ ਦਾ ਹੁਕਮ ਮੰਨਣਾ, ਆਗਿਆ ਸਾਹਮਣੇ ਸਾਹਿਬ ਸੇਵਾ, ਗੁਰੂ ਦੇ ਹੁਕਮ ਚ ਰਹਿ ਕੇ ਜਦੋਂ ਸੇਵਾ ਕਰਦਾ। ਸੇਵਾ ਕਰਤ ਹੋਏ ਨਿਹ ਕਾਮੀ, ਤਿਸ ਕੋ ਹੋਵਤ ਪ੍ਰਾਪਤ ਸਵਾਮੀ। ਜਿਹੜਾ ਨਿਮਰਤਾ ਨਾਲ ਸੇਵਾ ਕਰਦਾ ਹੈ, ਮਾਰ ਕਹਿੰਦੇ ਉਹਦੇ ਤੇ ਬਖਸ਼ਿਸ਼ ਕੀ ਹੁੰਦੀ ਹੈ, ਤਿਸ ਕੋ ਹੋਵਤ ਪ੍ਰਾਪਤ ਸਵਾਮੀ। ਵਾਹਿਗੁਰੂ ਨਾਲ ਮਿਲਾਪ, ਵਾਹਿਗੁਰੂ ਨਾਲ ਅਭੇਦ ਹੋ ਜਾਂਦਾ, ਸਾਰੀਆਂ ਬਖਸ਼ਿਆਂ ਉਹਦੇ ਤੇ ਹੋ ਜਾਂਦੀ। ਪਹਿਲੇ ਸਮਿਆਂ ਦੇ ਅੰਦਰ ਜਾਤ ਪਾਤ ਦਾ ਵਿਤਕਰਾ ਸੀ, ਪਹਿਲੇ ਬ੍ਰਾਹਮਣ, ਦੂਸਰੇ ਛੱਤਰੀ, ਤੀਸਰੇ ਵੈਸ, ਚੌਥੇ ਸ਼ੂਦਰ। ਬ੍ਰਾਹਮਣ ਦੀ ਡਿਊਟੀ ਸੀ ਬ੍ਰਹਮ ਦੀ ਖੋਜ ਕਰਨੀ, ਛੱਤਰੀ ਦੀ ਡਿਊਟੀ ਸੀ ਦੇਸ਼ ਦੀ ਰਾਖੀ ਕਰਨੀ, ਵੈਸ ਦੀ ਡਿਊਟੀ ਸੀ ਕਿਰਤ ਕਰਨੀ, ਸ਼ੂਦਰ ਦੀ ਡਿਊਟੀ ਸੀ ਸੇਵਾ ਕਰਨੀ। ਸਹਿਜੇ ਸਹਿਜੇ ਇੱਕ ਦੂਸਰੇ ਦੇ ਪਰਛਾਵੇਂ ਤੋਂ ਵੀ ਡਰਨ ਲੱਗੇ। ਸੇਵਾ ਕਰਨ ਵਾਲੇ ਨੂੰ ਲਤਾੜ ਕੇ ਰੱਖਿਆ ਜਾਂਦਾ ਸੀ, ਨੀਚ ਸ਼ਬਦ ਉਹਦੇ ਨਾਲ ਵਰਤਿਆ ਜਾਂਦਾ ਸੀ। ਪਰ ਮੇਰੇ ਸਤਿਗੁਰ ਸੱਚੇ ਪਾਤਸ਼ਾਹ ਜੀ ਨੇ ਕਿਹਾ, ਸੇਵਾ ਕਰਨ ਵਾਲਾ ਛੋਟਾ ਨਹੀਂ, ਸੇਵਾ ਕਰਨ ਵਾਲਾ ਪਿਆਰੇ ਉਹ ਬਹੁਤ ਵੱਡਾ ਹੈ, ਔਰ ਹਰ ਕੋਈ ਸੇਵਾ ਕਰ ਸਕਦਾ। ਗੁਰੂ ਮਹਾਰਾਜ ਜੀ ਨੇ ਇਹ ਸੇਵਾ ਨੂੰ ਤੇ ਸਿਮਰ ਨੂੰ ਪਹਿਲ ਦਿੱਤੀ ਹੈ। ਵਿੱਚ ਦੁਨੀਆ ਸੇਵ ਕਮਾਈਐ ਤੇ ਵਾਸਾ ਕਿੱਥੇ ਹੋਏਗਾ, ਤਾਂ ਦਰਗਹਿ ਬੈਸਣ ਪਾਈਐ। ਦਰਗਹਿ ਦਾ ਮਤਲਬ ਜਿੱਥੇ ਕਾਲ ਦੀ ਪਹੁੰਚ ਨਹੀਂ, ਜਿਸ ਨੂੰ ਅਕਾਲ ਮੰਡਲ ਕਹਿੰਦੇ ਨੇ। ਕਹਿੰਦੇ ਉਸ ਦੇਸ਼ ਦਾ ਉਹ ਵਾਸੀ ਹੋਏਗਾ ਜਿਹੜਾ ਸੇਵਾ ਕਰੇਗਾ। ਦੂਸਰਾ ਹੈ ਸਿਮਰਨ, ਪਾ ਸੇਵਾ ਦੇ ਨਾਲ ਨਾਲ ਸਿਮਰਨ ਕਰਨ, ਦੋਵੇਂ ਚੀਜ਼ਾਂ, ਤਨ ਵੀ ਜੁੜਿਆ ਰਹੇ, ਮਨ ਵੀ ਨਾਲ ਸਤਸੰਗ ਜੀ ਜੁੜਿਆ ਰਹੇ। ਬਾਰ ਕਹਿੰਦੇ ਸਿਮਰੋ ਸਿਮਰ ਸਿਮਰ ਸੁਖ ਪਾਓ, ਕੱਲ ਕਲੇਸ਼ ਤਨ ਮਾਹੇ ਮਿਟਾਓ। ਸਿਮਰ ਪਿਆਰੇ ਨੂੰ ਸਿਮਰੋ ਸਿਮਰ ਸਿਮਰ ਸੁਖ ਪਾਓ, ਸਿਮਰ ਪਿਆਰੇ ਸਿਮਰ ਸਿਮਰ ਸੁਖ ਪਾਵ, ਕੱਲ ਕਲੇਸ਼ ਤਨ ਮਾਹੇ ਮਿਟਾਵ। ਸਿਮਰਨ ਕੂੰਜ ਵਾਂਗੂ, ਧਿਆਨ ਕਛੂ ਵਾਂਗੂ, ਗਿਆਨ ਹੰਸ ਵਾਂਗੂ। ਹੰਸ ਦੇ ਅੱਗੇ ਦੁੱਧ ਰੱਖ ਦਈਏ, ਉਹ ਆਪਣੀ ਚੁੰਝ ਦੁੱਧ ਚ ਪਾਉਂਦਾ, ਦੁੱਧ ਉਹਦੀ ਚੁੰਝ ਚ ਖਟਾਈ ਹੁੰਦੀ ਹੈ। ਪਾਣੀ ਇੱਕ ਪਾਸੇ, ਪਨੀਰ ਇੱਕ ਪਾਸੇ, ਪਾਣੀ ਛੱਡ ਦਿੰਦਾ ਭਾਵ ਪਨੀਰ ਖਾ ਲੈਂਦਾ। ਇਸ ਸੰਸਾਰ ਦੇ ਅੰਦਰ ਸੱਤ ਕੀ ਹੈ ਤੇ ਅਸੱਤ ਕੀ ਹੈ, ਤਿਆਗ ਕਿਸ ਦਾ ਕਰਨਾ, ਗ੍ਰਹਿਣ ਕਿਸ ਨੂੰ ਕਰਨਾ, ਐਸੀ ਵਿਚਾਰ ਹੰਸ ਵਰਗੀ। ਹੁਣ ਸੱਤ ਕੀ ਹੈ? ਮਾਰਗ ਕਹਿੰਦੇ ਸਿਮਰਤ ਵੇਦ ਪ੍ਰਾਨ ਪਕਾਰਨ ਪੋਥੀਆਂ, ਨਾ ਬਿਨਾ ਸਭ ਕੂੜ ਗਾਲੀ ਹੋਛੀਆਂ। ਕਹਿੰਦੇ ਪਿਆਰਿਓ, ਵੇਦ ਸ਼ਾਸਤਰ ਸਾਰੇ ਇਹ ਗੱਲ ਕਹਿ ਰਹੇ ਨੇ ਕਿ ਨਾਮ ਤੋਂ ਬਗੈਰ ਸਭ ਕੂੜ ਹੈ।
ਹੱਕ ਮਾਰ ਕੇ ਤੇ ਵੇਦ ਫਰਮਾਉਂਦੇ, ਹੱਕ ਮਾਰ ਕੇ ਤੇ ਵੇਦ ਫਰਮਾਉਂਦੇ, ਨਾਮ ਬਿਨਾ ਸਭ ਕੂੜ ਹੈ। ਮਾਰ ਕੇ ਤੇ ਵੇਦ ਫਰਮਾਉਂਦੇ, ਨਾਮ ਬਿਨਾ ਸਭ ਕੂੜ ਹੈ।
ਨਾਮ ਬਿਨਾ ਸਭ ਕੁੜ ਹੈ, ਨਾਮ ਬਿਨਾ ਸਭ ਕੁੜ ਹੈ, ਨਾਮ ਬਿਨਾ ਸਭ ਕੁੜ ਹੈ।
ਰਹਿਓ ਰਹਿਓ ਗੁਰ ਗੋਬਿੰਦ। ਕਹਿੰਦੇ ਹੰਸ ਬਿਰਤੀ ਗਿਆਨ ਹੰਸ ਵਾਂਗੂ, ਇਹ ਸੰਸਾਰ ਦੇ ਅੰਦਰ ਤਿਆਗ ਕਿਸ ਦਾ ਕਰਨਾ, ਗ੍ਰਹਿਣ ਕੀ ਕਰਨਾ, ਸੱਤ ਕੀ ਹੈ ਅਸੱਤ ਕੀ ਹੈ। ਮਾਰ ਕਹਿੰਦੇ ਨਾਮ ਰਹਿਓ ਸਾਧੂ ਰਹਿਓ ਰਹਿਓ ਗੁਰ ਗੋਬਿੰਦ, ਕਹੋ ਨਾਨਕ ਇਹ ਜਗਤ ਮੈਂ ਕਿਨ ਜਪਿਓ ਗੁਰਮਤ, ਸਿਮਰਤ ਬੇਦ ਪ੍ਰਾਨ ਪਕਾਰਨ ਪੋਥੀਆਂ, ਨਾਮ ਬਿਨਾ ਸਭ ਕੂੜ ਗਾਲੀ ਹੋਛੀ। ਸੋ ਐਸੀ ਬਿਰਤੀ ਜਿਹੜੀ ਹੈ ਹੰਸ ਬਿਰਤੀ, ਧਿਆਨ ਕੱਛੂ ਵਾਂਗੂ, ਕੱਛੂ ਬਾਹਰ ਰੇਤੇ ਵਿੱਚ ਆਂਡੇ ਦਿੰਦੀ ਹੈ, ਪਾਣੀ ਵਿੱਚ ਬੈਠੀ ਧਿਆਨ ਸ਼ਕਤੀ ਨਾਲ ਆਪਣੇ ਬੱਚਿਆਂ ਨੂੰ ਖਿੱਚ ਲੈਂਦੀ। ਆਮ ਤੁਸੀਂ ਦੇਖੋ ਕੱਛੂ ਦੇ ਜਿਹੜੇ ਬੱਚੇ ਨੇ, ਉਹ ਜਿਸ ਵੇਲੇ ਵੀ ਜਾਣਗੇ ਜਿਸ ਪਾਸੇ ਪਾਣੀ ਹੈ ਪਾਣੀ ਨੂੰ ਜਾਣਗੇ, ਕਿਉਂ? ਉਹਨਾਂ ਦੀ ਮਾਂ ਧਿਆਨ ਸ਼ਕਤੀ ਨਾਲ ਉਹਨਾਂ ਨੂੰ ਖਿੱਚ ਰਹੀ ਹੈ, ਧਿਆਨ ਸ਼ਕਤੀ ਨਾਲ ਆਂਡਿਆਂ ਚੋਂ ਬੱਚੇ ਕੱਢਦੀ, ਧਿਆਨ ਸ਼ਕਤੀ ਨਾਲ ਬੱਚਿਆਂ ਨੂੰ ਆਪਣੇ ਨਾਲ ਮਿਲਾ ਲੈਂਦੀ। ਸਿਮਰਨ ਕੂੰਜ ਵਾਂਗ ਊੜੈ ਊੜ ਆਵੈ ਸਹਿ ਕੋਸਾਂ, ਇਸ ਪਾਤਸ਼ਾਹ ਬਚਰੇ ਸ਼ਰਿਆ, ਤਿਨ ਕਵਣ ਖਲਾਵੈ ਕਵਣ ਚਗਾਵੈ, ਮਨ ਮੈਂ ਸਿਮਰਨ ਕਰਿਆ। ਕੂੰਜਾਂ ਪਹਾੜਾਂ ਤੇ ਆਂਡੇ ਦੇ ਕੇ ਸੈਂਕੜੇ ਕੋ ਦੂਰ ਆ ਜਾਂਦੀਆਂ ਨੇ ਮੈਦਾਨੀ ਇਲਾਕੇ ਵਿੱਚ, ਪਰ ਅੰਦਰ ਯਾਦ ਹੈ। ਸਿਮਰਨ ਕਹਿੰਦੇ ਨੇ ਯਾਦ ਨੂੰ। ਮਹਾਂਪੁਰਸ਼ਾਂ ਦਾ ਪਿਆਰਾ ਬਚਨ ਹੈ ਕਿ ਪ੍ਰੇਮੀਓ, ਕੇਵ ਰਸਨਾ ਨਾਲ ਤੁਸੀਂ ਓਈ ਵਾਹਿਗੁਰੂ ਵਾਹਿਗੁਰੂ ਨਾ ਕਰੋ, ਜੁੜੋ ਉਸ ਵਾਹਿਗੁਰੂ ਨੂੰ ਹਾਜ਼ਰ ਨਾਜ਼ਰ ਜਾਣੋ। ਜੇ ਜ਼ਿੰਦਗੀ ਵਿੱਚ ਇੰਨਾ ਵੀ ਸਮਝ ਲਈਏ ਕਿ ਉਹ ਗੁਰੂ ਪਰਮੇਸ਼ਰ ਸਾਡੇ ਅੰਗ ਸੰਗ ਹੈ, ਜਿਵੇਂ ਸਮੁੰਦਰ ਚ ਚੁੱਭੀ ਮਾਰੀ ਦੀ ਹੈ ਨਾ, ਇਉਂ ਤੁਸੀਂ ਨਾਮ ਦੇ ਵਿੱਚ ਆਪਣੇ ਆਪ ਨੂੰ ਲੀਨ ਕਰੋ, ਫਿਰ ਦੇਖੋ ਆਨੰਦ। ਕਈ ਵਾਰੀ ਕੀ ਹੁੰਦਾ, ਜ਼ਿੰਦਗੀ ਲੰਘ ਜਾਂਦੀ ਹੈ, ਅੰਦਰ ਸੁਰਤ ਨਹੀਂ ਚੜ੍ਹਦੀ, ਭਾਵ ਅਸੀਂ ਸਮਝੇ ਨਹੀਂ, ਸਾਡੇ ਅੰਦਰ ਯਾਦ ਨੇ। ਜਦੋਂ ਅੰਦਰ ਯਾਦ ਹੋਏਗੀ ਫਿਰ ਦੇਖੋ ਆਨੰਦ। ਸਿਮਰਨ ਕੂੰਜ ਵਾਂਗੂ, ਉਹ ਜਿਹੜੀ ਕੂੰਜ ਹੈ ਯਾਦ ਸ਼ਕਤੀ ਨਾਲ ਆਂਡਿਆਂ ਵਿੱਚੋਂ ਬੱਚੇ ਕੱਢਦੀ ਹੈ। ਜਿਹੜੀ ਅਗਲੀ ਗੱਲ ਇਸ ਤੋਂ ਹੈਰਾਨੀ ਵਾਲੀ ਹੈ ਆਮ ਮਨੁੱਖ ਵਾਸਤੇ, ਅੱਜ ਤੇ ਸਾਇੰਸ ਨੇ ਵੀ ਇਹ ਗੱਲ ਸਿੱਧ ਕਰ ਦਿੱਤੀ ਹੈ, ਉਹ ਜਿਹੜੀਆਂ ਕੂੰਜਾਂ ਹਨ ਭਾਵ ਕੂੰਜ, ਉਹਦੇ ਅੰਦਰ ਬੱਚਿਆਂ ਦੀ ਯਾਦ ਸ਼ਕਤੀ ਹਿਰਦੇ ਵਿੱਚ ਇੰਨੀ ਹੈ ਕਿ ਸੈਂਕੜੇ ਕੋਹਾਂ ਤੋਂ ਆਪਣੇ ਬੱਚਿਆਂ ਨੂੰ ਚੋਗਾ ਪਜਾ ਦਿੰਦੀ ਹੈ। ਬੱਚਿਆਂ ਨੂੰ ਚੋਗਾ ਉੱਥੇ ਪਹੁੰਚਦਾ, ਬੱਚੇ ਪਲਦੇ ਨੇ। ਇਸ ਕਰਕੇ ਮਹਾਰੇ ਕਹਿੰਦੇ ਭਾਈ ਸਿਮਰਨ ਇਸ ਤਰ੍ਹਾਂ ਦਾ ਚਾਹੀਦਾ, ਸਿਮਰੋ ਸਿਮਰ ਸਿਮਰ ਸੁਖ ਪਾਵੋ, ਕਲ ਕਲੇਸ਼ ਤਨ ਮਾਹੇ ਮਿਟਾਵੋ। ਸਿਮਰ ਪਿਆਰੇ ਨੂੰ ਸਿਮਰੋ ਸਿਮਰ ਸਿਮਰ ਸੁਖ ਪਾਵੋ, ਸਿਮਰ ਪਿਆਰੇ ਸਿਮਰ
ਸਿਮਰ ਪਿਆਰੇ ਨੋ ਸਿਮਰੋ ਸਿਮਰ ਸਿਮਰ ਸੁਖ ਪਾਵੋ,
ਸਿਮਰ ਪਿਆਰੇ ਨੋ ਸਿਮਰੋ ਸਿਮਰ ਸਿਮਰ ਸੁਖ ਪਾਵੋ, ਸਿਮਰ ਪਿਆਰੇ ਨੋ ਸਿਮਰੋ ਸਿਮਰ ਸਿਮਰ ਸੁਖ ਪਾਵੋ,
ਸਿਮਰ ਪਿਆਰੇ ਨੋ ਸਿਮਰ ਸਿਮਰ ਸੁਖ ਪਾਵੋ, ਸਿਮਰ ਪਿਆਰੇ ਸਿਮਰ ਪਿਆਰੇ ਨੋ ਸਿਮਰੋ ਸਿਮਰ ਸਿਮਰ।
ਪਾਤਸ਼ਾਹ ਦਾ ਬਚਨ ਪ੍ਰੇਮੀਓ, ਜਿੱਥੇ ਤੁਸੀਂ ਸੰਸਾਰ ਵਿੱਚ ਵਿਚਰਨ ਵਾਸਤੇ ਚਾਰ ਗੁਣ ਧਾਰਨ ਕਰਨੇ ਹੈ, ਭਾਵ ਕਰਨਾ, ਛੋਟੇ ਤੇ ਦਇਆ ਕਰਨੀ, ਮੈਤਰੀ ਬਰਾਬਰ ਵਾਲ ਨਾਲ ਪਿਆਰ ਕਰਨਾ, ਮੁੱਤਾ ਵੱਡਿਆਂ ਦਾ ਸਤਿਕਾਰ ਕਰਨਾ, ਅਪੇਖਿਆ ਨਹੀਂ ਬਣਾਉਂਦੀ, ਸਹਿ ਸਹਿਜੇ ਪਿੱਛੇ ਹੋ ਜਾਣ, ਉੱਥੇ ਤੁਸੀਂ ਰੂਹਾਨੀ ਮਾਰਗ ਤੇ ਚੱਲਣ ਵਾਸਤੇ, ਭਾਵ ਸਾਗ ਨੂੰ ਕਰਨ ਵਾਸਤੇ ਸੇਵਾ ਕਰੋ, ਸਿਮਰਨ ਕਰੋ, ਉਸ ਵਾਹਿਗੁਰੂ ਨੂੰ ਕਦੇ ਭੁੱਲੋ ਨਾ। ਸਾਰੀ ਸੰਗਤ ਨੇ ਨਮਸਕਾਰ ਕੀਤੀ, ਸਤਿਗੁਰੂ ਸੱਚੇ ਪਾਤਸ਼ਾਹ ਜੀ ਤੋਂ ਸਿੱਖੀ ਧਾਰਨ ਕੀਤੀ ਸਾਧ ਸੰਗਤ ਜੀ। ਸੋ ਗੁਰੂ ਦੇ ਬਚਨ ਕਮਾਏ ਉਹਨਾਂ ਨੇ, ਜਿਸ ਵੇਲੇ ਗੁਰੂ ਦੇ ਬਚਨ ਕਮਾਏ ਜੀਵਨ ਸਫਲ ਹੋ ਗਿਆ। ਆਓ ਸਾਧ ਸੰਗਤ, ਕਿਉਂਕਿ ਅੱਜ ਸਮਾਗਮ ਦੀ ਪਹਿਲੀ ਮੀਟਿੰਗ ਹੈ, ਹੁਣ ਸਾਰੇ ਆਨੰਦ ਸਾਹਿਬ ਗੁਰਸਤੋਤਰ ਅਰਦਾਸ ਹੋਏਗੀ, ਕੀਰਤਨ ਦੀ ਅਰਦਾਸ ਤੇ ਨਾਲ ਸਮਾਗਮ ਦੀ ਪਹਿਲੀ ਮੀਟਿੰਗ ਦੀ ਆਰੰਭਤਾ ਦੀ ਅਰਦਾਸ ਹੋਏਗੀ। ਸੱਚੇ ਪਾਤਸ਼ਾਹ ਦੇ ਹੁਕਮਨਾਮੇ ਲੈ ਕੇ ਫਿਰ ਅੱਜ ਦੀ ਜਿਹੜੀ ਮੀਟਿੰਗ ਹੈ ਉਹ ਆਰੰਭ ਹੋ ਰਹੀ ਹੈ। ਸਾਰੇ ਮਾਈ ਭਾਈ ਜਿਹੜੇ ਬਾਹਰ ਹਨ ਉਹ ਵੀ ਗੁਰੂ ਚਰਨਾਂ ਵਿੱਚ ਸੰਗਤ ਵਿੱਚ ਸਾਰੇ ਪਹੁੰਚ ਜਾਣ, ਤਾਂ ਕਿ ਸੱਚੇ ਪਾਤਸ਼ਾਹ ਦੇ ਹੁਕਮਨਾਮੇ ਤੋਂ ਬਾਅਦ ਜੋ ਮੀਟਿੰਗ ਹੈ ਉਹ ਆਰੰਭ ਹੋ ਰਹੀ ਹੈ। ਹੋਈਆਂ ਭੁੱਲਾਂ ਦੀ ਖਿਮਾ ਕਰਨੀ, ਪਿਆਰ ਨਾਲ ਫਤਿਹ ਬੁਲਾਓ। ਵਾਹਿਗੁਰੂ ਜੀ ਕਾ ਖਾਲਸਾ,
ਵਾਹਿਗੁਰੂ ਜੀ ਕੀ ਫਤਿਹ।
ਰਾਮ ਕਲੀ ਮਹੱਲਾ ਤੀਜਾ, ਅਨੰਦ ਇੱਕ ਓਅੰਕਾਰ, ਸਤਿਗੁਰ ਪ੍ਰਸਾਦ ਅਨੰਦ ਮੇਰੀ ਮਾਰੇ,
ਸਾਰੇ ਵਾਲੇ ਰਾਜ ਕਰਤਾਰੀਆ ਪੰਜ
ਅਰਦਾਸ ਹੋਏਗੀ ਕੀਰਤਨ ਦੀ ਅਤੇ ਸਮਾਗਮ ਦੀ ਪਹਿਲੀ ਮੀਟਿੰਗ, ਉਸ ਤੋਂ ਬਾਅਦ ਸੱਚੇ ਪਾਤਸ਼ਾਹ ਦੇ ਹੁਕਮਨਾਮੇ ਸਰਵਣ ਕਰਾਂਗੇ, ਫਿਰ ਮੀਟਿੰਗ ਆਰੰਭ ਹੋਏਗੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ।